गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक लिखत है, जिसका सिरलेख है देवांगनी। आओ उसका अगला भाग सरवण करने की कोशिश करिए जी। दमयंती नहाई, उस दियां मीडियां गुंदियां गईयां, अते उसने वधिया कपड़े पाए। जदों उठी तां इस तरह जापदी सी जिवें औरत दे रूप विच पूरब विचों सूरज उदय होया होवे। ਉਹ ਸੁਬਕ ਅਤੇ ਲੰਮੀ ਝੰਮੀ ਸੀ। ਜਦੋਂ ਸਿੱਧੀ ਖੜੀ ਹੋਈ ਤਾਂ ਉਸਦਾ ਚਿਹਰਾ ਇੱਕ ਯੂਨਾਨੀ ਦੇਵੀ ਵਰਗਾ ਲੱਗਦਾ ਸੀ, ਜਿਵੇਂ ਮਿਨਰਵਾ ਯਾਨੀ ਯੂਨਾਨੀ ਦੇਵੀ ਮੁੜ ਜੰਮ ਪਈ ਹੋਵੇ। ਉਸਦੀ ਕੁਆਰੀ ਮਾਸੂਮਤਾ ਦੀ ਪਵਿੱਤਰਤਾ, ਗਦਰਾਈ ਜਵਾਨੀ, ਕਿਸੇ ਬੁੱਤ ਵਾਂਗ ਘੜੇ ਅੰਗਾਂ ਅਤੇ ਉਸਦੇ ਔਰਤ ਹੋਣ ਦੇ ਅਹਿਸਾਸ ਦੀ ਲੱਜਾ, ਅਤੇ ਇਸਦੇ ਨਾਲ ਕਿਸੇ ਅਜੇ ਨੌਜਵਾਨ ਲਈ ਉਛਲਦਾ ਪਿਆਰ ਜਿਸ ਨੂੰ ਉਸ ਅਜੇ ਦੇਖਿਆ ਤੱਕ ਨਹੀਂ ਸੀ, ਮਿਲ ਕੇ ਐਸਾ ਜਾਦੂ ਪੈਦਾ ਕਰ ਰਹੇ ਸਨ ਜਿਵੇਂ ਉਸ ਦੀਆਂ ਕੰਨਾਂ ਦੀਆਂ ਹਿਲ ਰਹੀਆਂ ਮੁਰਕੀਆਂ ਅਤੇ ਸੋਨੇ ਦੀਆਂ ਚੂੜੀਆਂ ਦੀ ਆਵਾਜ਼ ਨਾਚ ਅਤੇ ਸੰਗੀਤ ਦੀ ਕਿਰਿਆ ਹੋਣ। ਉਸ ਦੀਆਂ ਦੋਵੇਂ ਬਾਹਾਂ ਕੂਹਣੀਆਂ ਤੱਕ ਲਾਲ ਲਾਖ ਨਾਲ ਰੰਗੀਆਂ ਹਾਥੀ ਦੰਦ ਦੀਆਂ ਚੂੜੀਆਂ ਨਾਲ ਭਰੀਆਂ ਪਈਆਂ ਸਨ। ਇਹ ਉਸਦੇ ਗਿਰਦ ਘੁੰਮਰ ਪਾਉਂਦੀ ਹਵਾ 'ਤੇ ਵੀ ਜਾਦੂ ਢਾ ਰਹੀਆਂ ਸਨ, ਜੋ ਉਸਨੂੰ ਬੜੇ ਭਗਤੀ ਭਾਵ ਨਾਲ ਛੂਹਦੀ ਸੀ। ਹਰ ਇੱਕ ਉਸਨੂੰ ਪਿਆਰ ਕਰਦਾ ਸੀ। ਉਹ ਹੱਦ ਦਰਜੇ ਦੀ ਸੋਹਣੀ ਸੀ ਜਿਵੇਂ ਉਹ ਸੱਚਮੁੱਚ ਹੀ ਸੁੰਦਰਤਾ ਦੀ ਰਾਣੀ ਹੋਵੇ ਅਤੇ ਕਿਸੇ ਪਰੀ ਲੋਕ ਤੋਂ ਉਤਰੀ ਹੋਵੇ। ਜਦ ਰਾਤ ਪਈ, ਫੁੱਲਾਂ ਨਾਲ ਸਜੇ ਲਾੜੇ ਨੂੰ ਉਸਦੇ ਕਮਰੇ ਵਿੱਚ ਲੈ ਜਾਇਆ ਗਿਆ ਤਾਂ ਉਸ ਦੀਆਂ ਸਹੇਲੀਆਂ ਨੇ ਦੋਹਾਂ ਦੇ ਮੋਤੀਆਂ ਦੇ ਫੁੱਲ ਬਰਸਾਏ। ਤਖ਼ਤ ਪਰੀ ਦਾ ਮਿੱਟੀ ਦੀਆਂ ਕੰਧਾਂ ਵਾਲਾ ਇਹ ਕਮਰਾ ਕਿਸੇ ਪ੍ਰਤਿਭਾਸ਼ਾਲੀ ਵਿਅਕਤੀ ਦਾ ਮਹਿਲ ਜਾਪਦਾ ਸੀ। ਨੌਜਵਾਨ ਦੂਲਾ ਜੱਸਾ ਸਿੰਘ ਉਸਨੂੰ ਦੇਖ ਨਾ ਸਕੇ, ਸਿਰਫ ਫੁੱਲਾਂ ਦੇ ਹਾਰ ਅਤੇ ਝਮ ਝਮ ਕਰਦਾ ਪਹਿਰਾਵਾ ਹੀ ਨਜ਼ਰ ਪਏ। ਉਹ ਕਮਰੇ ਵਿੱਚ ਪਸਰੇ ਪਿਆਰ ਦੇ ਇਲਾਹੀ ਜਾਦੂ ਨਾਲ ਕੀਲਿਆ ਗਿਆ। ਉਹ ਜਿਵੇਂ ਖੁਸ਼ੀ ਨਾਲ ਬਹੁਰਾ ਹੋ ਗਿਆ ਹੋਵੇ। ਉਹ ਭੁੱਲੀ ਗਿਆ ਕਿ ਆਪਣੀ ਪਤਨੀ ਦਾ ਕਿਵੇਂ ਸਵਾਗਤ ਕਰੇ। ਉਸਨੇ ਆਪਣਾ ਸਿਰ ਉਸਦੇ ਗੋਡਿਆਂ 'ਤੇ ਟਿਕਾ ਦਿੱਤਾ। ਇਹ ਸੁੰਦਰਤਾ ਨੂੰ ਆਪਾ ਸਮਰਪਣ ਸੀ। ਜੱਸਾ ਸਿੰਘ ਕਦ ਦਾ ਜ਼ਰਾ ਮਦਰਾ ਸੀ ਅਤੇ ਬਹੁਤ ਹੀ ਭਾਵਕ ਕਿਸਮ ਦਾ ਲੜਕਾ ਸੀ। ਇੱਥੇ ਵੀ ਉਹ ਭਾਵਨਾਵਾਂ ਵਿੱਚ ਜਕੜਿਆ ਗਿਆ। ਉੱਥੇ ਮਿੱਟੀ ਦਾ ਛੋਟਾ ਜਿਹਾ ਦੀਵਾ ਬਲ ਰਿਹਾ ਸੀ। ਦੁਲਹਨ ਨੇ ਆਪਣਾ ਘੁਣ ਚੁੱਕ ਕੇ ਉਸਦਾ ਸਵਾਗਤ ਕੀਤਾ। ਉਸਨੇ ਉਸਦਾ ਸਿਰ ਚੁੱਕ ਕੇ ਆਪਣੀ ਛਾਤੀ ਨਾਲ ਲਾਇਆ ਜਿਵੇਂ ਉਹ ਉਸਦੀ ਮਾਂ ਹੋਵੇ ਅਤੇ ਉਹ ਉਸਦਾ ਛੋਟਾ ਜਿਹਾ ਬੱਚਾ। ਦੂਲਾ ਅਜੇ ਵੀ ਰੋ ਰਿਹਾ ਸੀ। ਅਥਰੂ ਵਗ ਕੇ ਉਸਦੀ ਸੋਨੇ ਦੀ ਬਰੋਕਟ ਵਾਲੀ ਕਮੀਜ਼ 'ਤੇ ਡਿੱਗ ਰਹੇ ਸਨ। ਉਹ ਬੁਰੀ ਤਰ੍ਹਾਂ ਚੁੰਝਲਾਈ, ਐ ਮੇਰੇ ਸਵਾਮੀ, ਮੇਰੇ ਜੀਵਨ, ਇਹ ਕੀ ਹੈ? ਇਹ ਤਾਂ ਸ਼ਗਨਾਂ ਦਾ ਸਮਾਂ ਹੈ, ਹੰਝੂ ਕਿਉਂ? ਦੇਵਾਂਗਨੀ ਨੇ ਘਬਰਾਹਟ ਵਿੱਚ ਕਿਹਾ। ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਤੇਰੇ ਵਰਗੀ ਸੁੰਦਰਤਾ ਦੀ ਦੇਵੀ ਦੇ ਯੋਗ ਨਹੀਂ। ਪਤਾ ਨਹੀਂ ਸੀ ਕਿ ਅਚਾਨਕ ਹੀ ਮੇਰੀ ਇਸ ਤਰ੍ਹਾਂ ਕਿਸਮਤ ਜਾਗ ਪਵੇਗੀ। ਮੈਂ ਤਾਂ ਨਿਮਾਣਾ ਜਿਹਾ ਆਦਮੀ ਹਾਂ। ਪਰਮਾਤਮਾ ਨੇ ਮੈਨੂੰ ਐਡਾ ਵੱਡਾ ਤੋਹਫ਼ਾ ਬਖਸ਼ਿਆ ਹੈ। ਇਹ ਖੁਸ਼ੀ ਦੇ ਅਥਰੂ ਹਨ, ਗਮੀ ਦੇ ਨਹੀਂ। ਦੇਵਾਂਗਨੀ, ਇਸ ਮੌਕੇ 'ਤੇ ਅਥਰੂ ਅਪਸ਼ਗਨ ਹਨ। ਜਾਪਦਾ ਹੈ ਤੁਸੀਂ ਬਹੁਤ ਇਕੱਲ ਮਹਿਸੂਸ ਕਰਦੇ ਹੋ, ਪਰ ਹੁਣ ਉਦਾਸ ਨਾ ਹੋਵੋ। ਮੈਂ ਸਾਰੀ ਉਮਰ ਲਈ ਸਾਰੀ ਦੀ ਸਾਰੀ ਤੁਹਾਡੀ ਹਾਂ, ਮੌਤ ਤੋਂ ਮਗਰੋਂ ਵੀ ਤੁਹਾਡੀ ਰਹਾਂਗੀ। ਇਸ ਪਲ ਤੋਂ ਮੈਨੂੰ ਅਪਣਾ ਲਵੋ, ਕਿਸੇ ਤਰ੍ਹਾਂ ਦਾ ਭਰਮ ਨਾ ਰੱਖੋ। ਜੇ ਮੈਂ ਸੁੰਦਰਤਾ ਹਾਂ ਤਾਂ ਤੁਸੀਂ ਪਿਆਰ ਹੋ। ਉਹ ਸੁੰਦਰਤਾ ਵੀ ਕੀ ਜਿਸਨੂੰ ਦੇਖਣ ਲਈ ਪਿਆਰ ਵਾਲੀ ਅੱਖ ਨਾ ਹੋਵੇ? ਜਿੰਨਾ ਚਿਰ ਤੁਸੀਂ ਮੈਨੂੰ ਆਪਣੇ ਆਪ ਤੋਂ ਉੱਪਰ ਸਮਝਦੇ ਰਹੋਗੇ, ਉਨ੍ਹਾਂ ਚਿਰ ਮੈਨੂੰ ਤੁਹਾਡਾ ਪਿਆਰ ਨਹੀਂ ਮਿਲੇਗਾ, ਜਿਸ 'ਤੇ ਸਿਰਫ ਮੇਰਾ ਹੀ ਹੱਕ ਹੈ। ਜੇ ਤੁਸੀਂ ਮੈਨੂੰ ਆਪਣੀ ਬਣਾ ਲੈਂਦੇ ਹੋ ਤਾਂ ਮੈਂ ਤੁਹਾਡੀ ਸੇਵਾ ਅਤੇ ਖੁਸ਼ੀ ਲਈ ਅਰਪਣ ਹੋਈ ਇੱਕ ਜਵਾਨ ਲੜਕੀ ਹੀ ਰਹਿ ਜਾਵਾਂਗੀ। ਮੈਂ ਤੁਹਾਡੀ ਪਤਨੀ ਹਾਂ। ਦੂਲਾ ਉਸਦੇ ਸ਼ਹਾਨਾ ਚਿਹਰੇ ਨੂੰ ਦੇਖ ਕੇ ਇੰਨਾ ਛੋਟਾਪਨ ਮਹਿਸੂਸ ਕਰਨ ਲੱਗਾ ਅਤੇ ਉਸਨੂੰ ਛੋਇਆ ਵੀ ਨਾ। ਕਹਿਣ ਲੱਗਾ, ਤੂੰ ਇੱਕ ਰਾਣੀ ਹੈ, ਮੈਂ ਤਾਂ ਗਲੀ ਦਾ ਮੰਗਤਾ ਹਾਂ। ਮੈਂ ਆਪਣੇ ਆਪ ਨੂੰ ਤੁਹਾਡੇ ਨਾਲੋਂ ਇੰਨਾ ਹਲਕਾ ਸਮਝਦਾ ਹਾਂ ਕਿ ਮੈਨੂੰ ਲੱਗਦਾ ਹੈ ਜਿਵੇਂ ਮੇਰੇ ਛੋਣ ਨਾਲ ਤੁਹਾਡੇ ਹੱਥ ਪਿੱਟੇ ਜਾਣਗੇ। ਪਰ ਤੁਸੀਂ ਆਪਣੇ ਆਪ ਨੂੰ ਕਿਵੇਂ ਦੇਖ ਸਕਦੇ ਹੋ? ਤੁਸੀਂ ਮੈਨੂੰ ਦੇਖੋ, ਅਤੇ ਮੇਰੇ ਸਵਾਮੀ ਮੈਨੂੰ ਆਪਣੇ ਆਪ ਨੂੰ ਦੇਖਣ ਦਿਓ। ਆਪ ਵਰਗਾ ਸੋਹਣਾ ਮਨੁੱਖ ਇਸ ਧਰਤੀ 'ਤੇ ਅਜੇ ਨਹੀਂ ਜਨਮਿਆ। ਮੈਨੂੰ ਹੋਰ ਕੋਈ ਵੀ ਇੰਨਾ ਸੋਹਣਾ ਨਹੀਂ ਜਾਪਦਾ। ਤੁਸੀਂ ਮੇਰੇ ਰੱਬ ਹੋ, ਮੈਂ ਤੁਹਾਨੂੰ ਚੁਣਿਆ ਸੀ, ਹੁਣ ਪਾ ਲਿਆ ਹੈ, ਤੁਸੀਂ ਮੇਰੇ ਹੋ। ਤੁਹਾਡੇ ਲਈ ਮੈਂ ਸ਼ਬਦਾਂ ਵਿੱਚ ਇਸ ਤੋਂ ਵੱਧ ਕੁਝ ਹੋਰ ਕਹਿਣਾ ਤੁਹਾਡੇ ਲਈ ਮੇਰੀ ਮੂਕ ਸ਼ਰਧਾ ਨੂੰ ਘਟਾਉਣਾ ਹੋਵੇਗਾ। ਮੈਂ ਹੋਰ ਕੁਝ ਨਹੀਂ ਕਹਿ ਸਕਦੀ। ਉਹ ਰੋਣ ਲੱਗ ਪਈ। ਜੱਸਾ ਸਿੰਘ ਨੇ ਉੱਠ ਕੇ ਉਸਨੂੰ ਆਪਣੇ ਬੁੱਲਾਂ ਨਾਲ ਛੁਹਾਇਆ। ਚੌਥਾ, ਜੱਸਾ ਸਿੰਘ ਅਜੇ ਲਾਹੌਰ ਦੇ ਕਾਲਜ ਵਿੱਚ BA ਕਰ ਰਿਹਾ ਸੀ। ਕਾਲੀ ਕਾਲੀ ਦੇ ਸੁਹਾਗ ਦੇ ਕੁਝ ਦਿਨਾਂ ਬਾਅਦ ਉਸਨੂੰ ਦੇਵਾਂਗਨੀ ਨੂੰ ਪਿੰਡੀ ਛੱਡ ਕੇ ਜਾਣਾ ਪੈ ਗਿਆ। ਜੇ ਮੁਕਾਬਲਾ ਕਰੀਏ ਤਾਂ ਜੱਸਾ ਸਿੰਘ ਦੇ ਪਿਤਾ ਜੀ ਕਾਫ਼ੀ ਅਮੀਰ ਸਨ, ਇਸ ਲਈ ਇਸ ਟੱਬਰ ਦੇ ਹਰ ਜੀ ਦੇ ਬੋਲਣ ਵਿੱਚ ਇਸ ਤਰ੍ਹਾਂ ਦੇ ਸਮਾਜ ਦੀ ਆਕੜ ਅਤੇ ਨਖਰਾ ਆ ਗਏ ਸਨ। ਜੱਸਾ ਸਿੰਘ ਦੇ ਦੋ ਭਰਾ ਸਨ, ਉਸ ਨਾਲੋਂ ਵੱਡਾ ਮਹਾਂ ਸਿੰਘ ਸੀ ਅਤੇ ਛੋਟਾ ਲੀਲਣ ਸਿੰਘ। ਛੋਟਾ ਭਰਾ ਇੰਟਰਮੀਡੀਏਟ ਕਾਲਜ ਵਿੱਚ ਪੜ੍ਹਦਾ ਸੀ। ਵੱਡਾ ਭਰਾ ਅਤੇ ਪਿਤਾ ਜੀ ਘਰ ਦੀ ਖੇਤੀਬਾੜੀ ਦਾ ਕਾਰੋਬਾਰ ਸੰਭਾਲਦੇ ਸਨ। ਵੱਡੇ ਭਰਾ ਮਹਾਂ ਸਿੰਘ ਦਾ ਘਰ ਵਿੱਚ ਦਬਦਬਾ ਹੋਣ ਕਰਕੇ ਉਹ ਆਪਣੇ ਆਪ ਨੂੰ ਦੇਵ ਮਨੁੱਖ ਸਮਝਦਾ ਸੀ। ਉਹ ਆਪਣੇ ਭਰਾਵਾਂ ਅਤੇ ਉਹਨਾਂ ਦੀਆਂ ਪਤਨੀਆਂ ਦਾ ਇਸ ਉਦਾਰ ਢੰਗ ਨਾਲ ਧਿਆਨ ਰੱਖਦਾ ਜਿਵੇਂ ਕਿ ਉਹਨਾਂ ਦਾ ਸਰਪ੍ਰਸਤ ਹੋਵੇ। ਉਹ ਸਾਰਿਆਂ ਨਾਲ ਇਸ ਤਰ੍ਹਾਂ ਗੱਲ ਕਰਦਾ ਜਿਵੇਂ ਕੋਈ ਮਿਹਰ ਕਰ ਰਿਹਾ ਹੋਵੇ, ਪਰ ਇਹ ਉਸਦੀ ਵਰਤਣ ਸੀ ਕਿ ਉਸਨੂੰ ਆਪਣੇ ਪਿਤਾ ਦੀ ਤਰ੍ਹਾਂ ਪੈਸੇ ਨਾਲ ਮੋਹ ਨਹੀਂ ਸੀ। ਉਹ ਦਾਨੀ ਪ੍ਰਵਿਰਤੀ ਦਾ ਸੀ ਅਤੇ ਉਸਦੀਆਂ ਆਦਤਾਂ ਸ਼ਾਹੀ ਸਨ। ਉਹ ਸਾਰਿਆਂ ਨੂੰ ਉਪਹਾਰ ਦਿੰਦਾ, ਪਰ ਉਹ ਇਹ ਜ਼ਰੂਰ ਚਾਹੁੰਦਾ ਸੀ ਕਿ ਸਾਰੇ ਉਸਦੀਆਂ ਸ਼ਾਹੀ ਆਦਤਾਂ ਲਈ ਉਸਦਾ ਮਾਣ ਕਰਨ। ਇਸ ਲਈ ਟੱਬਰ ਦੀਆਂ ਔਰਤਾਂ ਨੂੰ ਖੁਸ਼ ਕਰਨ ਲਈ ਉਹ ਖੁੱਲ੍ਹ ਕੇ ਖਰਚ ਕਰਦਾ। ਉਹਨਾਂ ਨੂੰ ਰੇਸ਼ਮੀ ਕੱਪੜਿਆਂ ਅਤੇ ਸੋਨੇ ਅਤੇ ਚਾਂਦੀਆਂ ਦੇ ਗਹਿਣਿਆਂ ਦਾ ਕੋਈ ਘਾਟਾ ਨਾ ਹੁੰਦਾ। ਘਰ ਦੀਆਂ ਬਹੂਆਂ ਪਹਿਲਾਂ ਤਾਂ ਉਸ ਨਾਲ ਕੁੰਡ ਵਿੱਚ ਗੱਲਾਂ ਕਰਦੀਆਂ, ਪਰ ਮਹਾਂ ਸਿੰਘ ਨੇ ਛੇਤੀ ਉਹਨਾਂ ਨੂੰ ਕੁਝ ਖੁੱਲ੍ਹ ਦੇ ਦਿੱਤੀ ਅਤੇ ਉਹਨਾਂ ਦੇ ਕੁੰਡ ਚੁਕਵਾ ਦਿੱਤੇ, ਕਿਉਂਕਿ ਉਹ ਉਹਨਾਂ ਦੇ ਕਮਰਿਆਂ ਵਿੱਚ ਆਮ ਆਉਂਦਾ ਜਾਂਦਾ ਰਹਿੰਦਾ ਸੀ। ਇਸ ਲਈ ਉਸਨੇ ਸੋਚਿਆ ਕਿ ਉਹ ਸ਼ਰਮਾਵਣ ਨਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੇਵਾਂਗਨੀ ਉਹਨਾਂ ਸਾਰਿਆਂ ਤੋਂ ਵੱਧ ਸੋਹਣੀ ਅਤੇ ਸ਼ਾਨ ਵਾਲੀ ਸੀ। ਉਸਦੇ ਸੁਹੱਪਣ ਅਤੇ ਸ਼ਾਨੋ ਸ਼ੌਕਤ ਨੇ ਸਾਰੇ ਟੱਬਰ ਨੂੰ ਜਿਵੇਂ ਚੁੰਧਿਆ ਦਿੱਤਾ ਹੋਵੇ। ਵੱਡੇ ਭਰਾ ਮਹਾਂ ਸਿੰਘ ਦੀ ਪਤਨੀ ਛੇਤੀ ਉਸ ਤੋਂ ਖਾਰ ਖਾਣ ਲੱਗ ਪਈ। ਬੇਸ਼ੱਕ ਉਸਦਾ ਇਹ ਖਿਆਲ ਗਲਤ ਹੀ ਸੀ, ਪਰ ਉਹ ਸਮਝਦੀ ਸੀ ਕਿ ਉਸਦਾ ਪਤੀ ਉਸ ਨਾਲੋਂ ਦੇਵਾਂਗਨੀ ਨੂੰ ਵੱਧ ਪਿਆਰ ਕਰਦਾ ਸੀ। ਜੱਸਾ ਸਿੰਘ ਦਾ ਆਪਣੀ ਜਵਾਨ ਪਤਨੀ ਤੋਂ ਵੱਖ ਰਹਿਣਾ ਬਹੁਤ ਹੀ ਦੁਖਦਾਈ ਸੀ, ਪਰ ਉਸਦੇ ਨਾਬਾਲਗ ਅਤੇ ਬੇਬਸ ਹੋਣ ਕਰਕੇ ਉਸਨੂੰ ਵਿਛੋੜੇ ਦੇ ਸਲ ਸਹਿਣੇ ਪੈ ਰਹੇ ਸਨ। ਉਹ ਆਪਣੀਆਂ ਕਿਤਾਬਾਂ ਨਾ ਪੜ੍ਹ ਸਕਦਾ। ਉਹ ਦਿਨ ਰਾਤ ਘੰਟਿਆਂ ਬੱਧੀ ਆਪਣੀ ਪਤਨੀ ਬਾਰੇ ਹੀ ਸੋਚਦਾ ਰਹਿੰਦਾ। ਉਹ ਖਿਆਲਾਂ ਵਿੱਚ ਹੀ ਉਸਨੂੰ ਆਪਣੇ ਪਿੰਡ ਕੱਲਰ ਵਿਖੇ ਆਪਣੇ ਕਮਰੇ ਵਿੱਚ ਲੇਟੀ ਦੇਖਦਾ। ਉਸਨੂੰ ਪਹਿਲੀ ਰਾਤ ਦੀ ਮਿਲਣੀ ਅਤੇ ਅਥਰੂਆਂ ਦੀ ਯਾਦ ਆਉਂਦੀ। ਉਹ ਆਪਣੀ ਪਤਨੀ ਦੇ ਖਿਆਲਾਂ ਅਤੇ ਸੁਪਨਿਆਂ ਵਿੱਚ ਉਲਝਿਆ ਹੀ ਸਮਾਂ ਗਵਾਈ ਜਾਂਦਾ। ਉਸਨੇ ਕਾਲਜ ਵਿੱਚ ਇਮਤਿਹਾਨ ਦਿੱਤਾ ਤਾਂ ਉਹ ਸਾਰੇ ਵਿਸ਼ਿਆਂ ਵਿੱਚ ਹੀ ਫੇਲ ਹੋ ਗਿਆ। ਉਸਦੇ ਅਧਿਆਪਕ ਵੀ ਹੈਰਾਨ ਸਨ ਕਿ ਇੰਨੇ ਲਾਇਕ ਬੱਚੇ ਨੂੰ ਅਚਾਨਕ ਕੀ ਹੋ ਗਿਆ ਸੀ। ਉਸਦੇ ਫੇਲ ਹੋ ਜਾਣ ਦੇ ਬਾਵਜੂਦ ਅਧਿਆਪਕਾਂ ਨੇ ਉਸਦਾ ਨਾਂ ਯੂਨੀਵਰਸਿਟੀ ਪ੍ਰੀਖਿਆ ਲਈ ਭੇਜ ਦਿੱਤਾ। ਯੂਨੀਵਰਸਿਟੀ ਪ੍ਰੀਖਿਆ ਖਤਮ ਹੁੰਦੇ ਸਾਰ ਹੀ ਉਸਨੇ ਆਪਣੇ ਪਿੰਡ ਲਈ ਗੱਡੀ ਫੜ ਲਈ ਅਤੇ ਅੱਧੀ ਰਾਤ ਗਈ ਆਪਣੇ ਘਰ ਪੁੱਜ ਗਿਆ। ਉਹ ਆਪਣੇ ਪਿਤਾ ਅਤੇ ਭਰਾਵਾਂ ਨੂੰ ਰਸਮੀ ਤੌਰ 'ਤੇ ਮਿਲਿਆ। ਆਪਣੀ ਮਾਂ ਨੂੰ ਜਫੀ ਵਿੱਚ ਲਿਆ। ਉਸਦਾ ਦਿਲ ਤੱਕ ਤੱਕ ਕਰ ਰਿਹਾ ਸੀ। ਜਿਸ ਨੇ ਵੀ ਉਸਨੂੰ ਜਫੀ ਵਿੱਚ ਲਿਆ, ਉਸਨੂੰ ਉਸਦੇ ਛੇਤੀ ਨਾਲ ਉੱਪਰ ਜਾ ਕੇ ਆਪਣੀ ਪਤਨੀ ਨੂੰ ਮਿਲਣ ਦੀ ਬੇਸਬਰੀ ਦਾ ਪਤਾ ਲੱਗ ਗਿਆ ਸੀ। ਮਾਂ ਨੇ ਕਿਹਾ, ਲਾਲ ਜੀ, ਜਾਂ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਕਰ, ਤੇਰਾ ਖਾਣਾ ਤੇਰੇ ਕਮਰੇ ਵਿੱਚ ਹੀ ਭੇਜ ਦਿਆਂਗੇ। ਤੈਨੂੰ ਇਮਤਿਹਾਨ ਲਈ ਸਖ਼ਤ ਮਿਹਨਤ ਕਰਕੇ ਅਤੇ ਸਫ਼ਰ ਕਰਕੇ ਥਕਾਵਟ ਹੋ ਗਈ ਹੈ, ਜਾ ਆਰਾਮ ਕਰ, ਛੇਤੀ ਨਾ ਉੱਠੀ, ਮੈਂ ਤੇਰੇ ਆਰਾਮ ਦਾ ਪੂਰਾ ਖਿਆਲ ਰੱਖਾਂਗੀ, ਜਾ ਕੇ ਕੂਕ ਸੌਂ ਜਾ। ਇਹ ਮੌਕਾ ਜਿਵੇਂ ਉਸਨੂੰ ਪਰਮਾਤਮਾ ਨੇ ਦਿੱਤਾ ਸੀ, ਉਸਨੇ ਮਾਂ ਵੱਲੋਂ ਖੁੱਲ੍ਹ ਦੇਣ ਲਈ ਆਪਣੇ ਆਪ ਨੂੰ ਵਧਾਈ ਦਿੱਤੀ। ਉਹ ਸੋਚ ਰਿਹਾ ਸੀ ਕਿ ਉਸ ਆਪਣੀ ਬੀਵੀ ਨੂੰ ਮਿਲਣ ਦੀ ਬੇਸਬਰੀ ਸਾਰਿਆਂ ਤੋਂ ਬੜੀ ਸਫਲਤਾ ਨਾਲ ਛੁਪਾ ਲਈ ਸੀ। ਕਮਰੇ ਦਾ ਦਰਵਾਜ਼ਾ ਚੁੱਪਟ ਖੁੱਲ੍ਹਾ ਪਿਆ ਸੀ। ਇੱਕ ਮਿੱਟੀ ਦਾ ਦੀਵਾ ਚੁੱਪਚਾਪ ਜਲ ਰਿਹਾ ਸੀ। ਇਸ ਤਰ੍ਹਾਂ ਜਾਪਿਆ ਕਿ ਉਹ ਉੱਥੇ ਨਹੀਂ ਸੀ। ਉਸਦੇ ਇਰਦ ਗਿਰਦ ਦੇਖਿਆ, ਪਰ ਉਹ ਕਿਤੇ ਵੀ ਨਹੀਂ ਸੀ। ਉਹ ਉਸਨੂੰ ਚੌਂਕਾਉਣ ਲਈ ਦਰਵਾਜ਼ੇ ਦੇ ਪਿੱਛੇ ਛੁਪ ਗਈ ਸੀ। ਜਦੋਂ ਉਸ ਉਦਾਸ ਜਿਹਾ ਹੋ ਕੇ ਦਰਵਾਜ਼ੇ ਵੱਲ ਪਿੱਠ ਕੀਤੀ ਤਾਂ ਉਸ ਪਿੱਛੋਂ ਦੀ ਆ ਕੇ ਚੁੱਪਕੇ ਜੇ ਉਸ ਦੀਆਂ ਅੱਖਾਂ ਬੰਦ ਕਰ ਲਈਆਂ। ਕਹਿਣ ਲੱਗੀ, ਬੁੱਝੋ ਕੌਣ ਹੈ? ਆਵਾਜ਼ ਤੋਂ ਉਸ ਬਾਰੇ ਕੋਈ ਭੁਲੇਖਾ ਨਹੀਂ ਸੀ ਲੱਗ ਸਕਦਾ, ਪਰ ਇਹ ਸਵਾਗਤ ਕਰਨ ਦਾ ਢੰਗ ਬਹੁਤ ਹੀ ਚੰਗਾ ਸੀ। ਇਸ ਚੌਂਕਾਹਟ ਨਾਲ ਉਹਨਾਂ ਦੀ ਮਿਲਣੀ ਵਿੱਚ ਕੁਝ ਹੋਰ ਮਿਠਾਸ ਘੁਲ ਗਈ ਸੀ। ਜੱਸਾ ਸਿੰਘ ਨੇ ਛੇਤੀ ਨਾਲ ਦਰਵਾਜ਼ਾ ਬੰਦ ਕਰ ਦਿੱਤਾ, ਜਿਵੇਂ ਉਹ ਇਸ ਧਰਤੀ 'ਤੇ ਵਾਕਫੀਅਤ ਦੀ ਪਹਿਲੀ ਰਾਤ ਮਿਲੇ ਸਨ। ਉਸ ਤਰ੍ਹਾਂ ਹੀ ਅੱਜ ਉਹ ਲੈਂਬ ਦੀ ਰੋਸ਼ਨੀ ਵਿੱਚ ਮੁੜ ਮਿਲੇ, ਉਹਨਾਂ ਲਈ ਅਜੇ ਵੀ ਪਹਿਲੀ ਰਾਤ ਹੀ ਸੀ। ਇੱਕ ਦੂਸਰੇ ਦੀਆਂ ਬਾਹਾਂ ਵਿੱਚ ਜਾਗਦਿਆਂ ਹੀ ਸਾਰੀ ਰਾਤ ਲੰਘ ਗਈ। ਮਾਂ ਦੀਆਂ ਪੂਰਾ ਆਰਾਮ ਕਰਨ ਦੀਆਂ ਹਿਦਾਇਤਾਂ ਦੀ ਪਾਲਣਾ ਹੋਈ ਵੀ ਅਤੇ ਨਹੀਂ ਵੀ, ਉਸਦੇ ਕੋਲ ਹੋਣਾ ਹੀ ਪੂਰਾ ਆਰਾਮ ਸੀ। ਡੋਡੀਆਂ ਦਾ ਫੁੱਲ ਬਣ ਕੇ ਖਿੜਨਾ ਅਤੇ ਫਿਰ ਧਰਤੀ 'ਤੇ ਡਿੱਗ ਕੇ ਮਰ ਜਾਣਾ ਹੀ ਆਰਾਮ ਹੈ, ਕਿਉਂਕਿ ਪ੍ਰੇਮੀ ਲੰਮੇ ਵਿਛੋੜੇ ਬਾਅਦ ਮਿਲੇ ਸਨ, ਇਸ ਲਈ ਜਾਗਣਾ ਸੌਣ ਨਾਲੋਂ ਮਿੱਠਾ ਸੀ। ਉਤਸੁਕਤਾ ਧਰਮ ਜਿੰਨੀ ਹੀ ਪਵਿੱਤਰ ਹੁੰਦੀ ਹੈ, ਇੱਕ ਦੂਸਰੇ ਦਾ ਪਿਆਰ ਅਤੇ ਪਿਆਰ ਨਾਲ ਮੁੜ ਮੁੜ ਨਾ ਲੈਣਾ ਪਵਿੱਤਰ ਧਰਮ ਗ੍ਰੰਥਾਂ ਦੇ ਪਾਠ ਦੇ ਬਰਾਬਰ ਆਉਂਦਾ ਹੈ। ਇਸ ਤਰ੍ਹਾਂ ਪ੍ਰੇਮੀ ਇੱਕ ਦੂਸਰੇ ਵਿੱਚ ਆਪਣਾ ਵਿਸ਼ਵਾਸ ਬਣਾਉਂਦੇ ਹਨ। ਪ੍ਰੇਮੀਆਂ ਲਈ ਸਿਆਲ ਦੀਆਂ ਲੰਮੀਆਂ ਰਾਤਾਂ ਵੀ ਛੋਟੀਆਂ ਹੁੰਦੀਆਂ ਹਨ। ਸੂਰਜ ਬਸ ਜਿਵੇਂ ਦਖਲ ਅੰਦਾਜ਼ੀ ਕਰਦਾ ਹੋਵੇ, ਮਾਂ ਅਤੇ ਭਰਾਵਾਂ ਦੀਆਂ ਆਵਾਜ਼ਾਂ ਜਿਵੇਂ ਚੀਕਾਂ ਹੋਣ ਜੋ ਉਹਨਾਂ ਦੇ ਇੱਕ ਦੂਸਰੇ ਮਿਲਣ 'ਚੋਂ ਪੈਦਾ ਹੋਈ ਸੰਗੀਤਮਈ ਲੈਅ ਨੂੰ ਭੰਗ ਕਰਦੀਆਂ ਹੋਣ। ਜਦੋਂ ਨੌਕਰ ਰਾਤ ਨੂੰ ਖਾਣਾ ਲੈ ਕੇ ਆਇਆ ਤਾਂ ਉਹਨਾਂ ਨੇ ਉਸ ਤੋਂ ਛੇਤੀ ਨਾਲ ਖਾਣੇ ਵਾਲੀਆਂ ਥਾਲੀਆਂ, ਪੀਣ ਲਈ ਪਾਣੀ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਲਈਆਂ। ਇਸ ਤੋਂ ਇਲਾਵਾ ਕੁਝ ਫਲ ਵੀ ਲਏ ਜੋ ਉਹ ਲਾਹੌਰ ਤੋਂ ਲਿਆਇਆ ਸੀ, ਬੰਬਈ ਦੇ ਕੇਲੇ ਅਤੇ ਕਾਬਲ ਦੇ ਅੰਗੂਰ। ਉਹਨਾਂ ਨੇ ਨੌਕਰ ਨੂੰ ਕਹਿ ਦਿੱਤਾ ਕਿ ਮੁੜ ਕੇ ਨਾ ਆਵੇ, ਹੋਰ ਕੁਝ ਨਹੀਂ ਸੀ ਚਾਹੀਦਾ। ਦੇਵਾਂਗਨੀ ਗਈ ਅਤੇ ਦਰਵਾਜ਼ਾ ਭੀੜ ਕੇ ਕੁੰਡਾ ਲਾ ਦਿੱਤਾ। ਹੁਣ ਦੋਵੇਂ ਸੁਰੱਖਿਅਤ ਮਹਿਸੂਸ ਕਰ ਰਹੇ ਸਨ। ਉਹ ਖਾਣਾ ਖਾਣ ਬੈਠਾ। ਦੇਵਾਂਗਨੀ ਨੇ ਬੁਰਕੀ ਲੈ ਕੇ ਉਸਦੇ ਮੂੰਹ ਵਿੱਚ ਪਾਈ ਅਤੇ ਉਸਨੇ ਉਸੇ ਹੀ ਪਲੇਟ ਵਿੱਚੋਂ ਉਸਦੇ ਮੂੰਹ ਵਿੱਚ ਪਾਈ। ਉਹਨਾਂ ਨੇ ਇਹ ਪਿਆਰ ਭੋਜ ਕੋਈ ਅੱਧੇ ਘੰਟੇ ਵਿੱਚ ਖਤਮ ਕੀਤਾ। ਹੁਣ ਇਸ ਤਰ੍ਹਾਂ ਹੀ ਉਹ ਫਲ ਖਾਣ ਲੱਗੇ। ਇੱਕ ਵਾਰੀ ਜਦੋਂ ਉਹ ਜੱਸਾ ਸਿੰਘ ਦੇ ਮੂੰਹ ਵਿੱਚ ਅੰਗੂਰ ਪਾ ਕੇ ਹੱਥ ਪਿੱਛੇ ਲਿਆ ਹੀ ਰਹੀ ਸੀ ਤਾਂ ਉਸਨੇ ਹੱਥ 'ਤੇ ਦੰਦੀ ਵੱਢੀ, ਜਿਵੇਂ ਉਸਨੂੰ ਸਾਰੀ ਨੂੰ ਖਾ ਜਾਣਾ ਲੋਚਦਾ ਹੋਵੇ। ਹੁਣ ਜਦੋਂ ਜੱਸਾ ਸਿੰਘ ਨੇ ਦੇਵਾਂਗਨੀ ਦੇ ਮੂੰਹ ਵਿੱਚ ਅੰਗੂਰ ਪਾਇਆ ਤਾਂ ਉਸਨੇ ਦੰਦੀ ਵੱਢ ਕੇ ਵਾਰੀ ਲਾਈ। ਇਸ ਤਰ੍ਹਾਂ ਉਹ ਰਾਤਾਂ ਨੂੰ ਜਾਗਦੇ ਹੀ ਰਹਿੰਦੇ, ਦਿਨ ਵੇਲੇ ਉਹ ਸੌਂਦੇ ਸਨ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।